ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸਮਾਨ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਓ ਜੀ ਜਸਵੰਤ ਸਿੰਘ ਜੀ ਖੋਜੀ ਹੋਰਾਂ ਨੇ ਗੁਰਬਾਣੀ ਦੇ ਵੱਖ ਵੱਖ ਵਿਸ਼ੇ 'ਤੇ 132 ਲਿਖਤਾਂ ਲਿਖੀਆਂ ਹਨ, ਜਿਹਨਾਂ ਵਿੱਚੋਂ ਅੱਜ ਦਾ ਵਿਸ਼ਾ ਹੈ ਧਰਮ ਪ੍ਰਚਾਰ। ਮਹਾਂਪੁਰਖਾਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 9 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਆਖਰੀ ਭਾਗ ਭਾਗ 9 ਆਪ ਜੀ ਦੇ ਸਨਮੁਖ ਪੜਿਆ ਜਾ ਰਿਹਾ ਹੈ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਗੁਰਮੁਖ ਪਿਆਰੇ ਫੁੱਲ ਦਾ ਬਹੁਤ ਸੋਹਣਾ ਇੱਕ ਇਗਜ਼ਾਮਪਲ ਦੇ ਕੇ ਸਮਝਾਉਂਦੇ ਹਨ ਧਰਮ ਪ੍ਰਚਾਰ ਦੇ ਪੱਖ ਨੂੰ। ਫੁੱਲ ਨਾਲ ਲਿਖੇ ਹੁਕਮ ਅਨੁਸਾਰ ਜੀਂਦਾ ਥੀਂਦਾ ਮੌਲਦਾ ਖਿੜਦਾ ਮਹਿਕਦਾ ਡੁਲ ਡੁਲ ਪੈਂਦਾ ਹੋਇਆ ਰੱਬ ਦੀਆਂ ਬਖਸ਼ਿਸ਼ਾਂ ਹੋਈਆਂ ਦਾਤਾਂ ਰੰਗ ਰਸ ਸੁਹੱਪਣ ਕੋਮਲਤਾ ਮਹਿਕ ਖੇੜਾ ਚਾਓ ਖੁਸ਼ੀ ਪਿਆਰ ਖਿੱਚ ਅਣਜਾਣੇ ਹੀ ਸਹਿਜ ਸੁਭਾਏ ਖਲੇਰਦਾ ਪ੍ਰਕਾਸ਼ਦਾ ਵੰਡਦਾ ਆਪਣਾ ਆਪਾ ਐਨਿਸ ਵਾਰੀ ਜਾਂਦਾ ਹੈ ਅਤੇ ਉਸਦੇ ਆਪੇ ਵਿੱਚ ਇਲਾਹੀ ਜਲਵੇ ਦਾ ਪ੍ਰਗਟ ਹੋਣਾ ਪ੍ਰਕਾਸ਼ ਹੋਣਾ ਗਜਣਾ ਇਹ ਫੁੱਲ ਦਾ ਧਰਮ ਹੈ। ਧਰਮ ਪ੍ਰਚਾਰ ਹੈ, ਭਗਤੀ ਹੈ, ਜੀਵਨ ਹੈ, ਕਲਿਆਣ ਹੈ ਅਤੇ ਅਵਰੈ ਨਾਮ ਜਪਾਵੋ ਦਾ ਪ੍ਰਤੀਕ ਹੈ। ਇਹ ਉਪਰੋਕਤ ਉਦਾਹਰਨ ਵਿੱਚ ਇੱਕ ਅੰਤਰ ਵਾਲਾ ਨੁਕਤਾ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਫੁੱਲ ਦੀ ਸਾਰੀ ਕਿਰਿਆ ਅਣਜਾਣੇ ਹੀ ਹੋ ਰਹੀ ਹੈ, ਪਰ ਗੁਰਮੁਖ ਜਨ ਪੂਰਨ ਆਤਮਕ ਸੋਝੀ ਵਿੱਚ ਸਤਿਗੁਰੂ ਦੀ ਸ਼ਰਧਾ ਭਾਵਨੀ ਵਿੱਚ ਪ੍ਰੇਮ ਸਵੈਪਨਾਵਾਂ ਦੀ ਰੋੜ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਪਰ ਉਪਕਾਰੀ ਜੀਵਨ ਬਤੀਤ ਕਰਦਾ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾਂ, ਐਸੇ ਤਰ੍ਹਾਂ ਗੁਰਮੁਖ ਜਨ ਫੁੱਲ ਵਾਂਗ ਸਹਿਜ ਸੁਭਾਏ ਅਛੋਪੀ ਤੇ ਚੁੱਪ ਚੁਪੀਤੇ ਆਪ ਜਪੋ ਅਵਰੈ ਨਾਮ ਜਪਾਵੋ ਦੇ ਅੰਤਰੀ ਭਾਵ ਅਨੁਭਵੀ ਅਰਥ ਆਤਮਕ ਸੋਝੀ ਅਕਥ ਕਥਾ ਤਤ ਗਿਆਨ ਗੁੱਜੇ ਭੇਦ ਆਤਮਕ ਪ੍ਰਕਾਸ਼ ਵਿੱਚ ਇਸ ਗੁਰਬਾਣੀ ਦੀ ਪੰਕਤੀ ਦੇ ਆਦੇਸ਼ ਨੂੰ ਕਮਾਉਂਦਾ ਹੋਇਆ ਆਪਣੇ ਜੀਵਨ ਵਿੱਚ ਨਿੱਜੀ ਤਜ਼ਰਬੇ ਅਭਿਆਸ ਕਮਾਈ ਅਨੁਭਵੀ ਗਿਆਨ ਕਹਿਣੀ ਰਹਿਣੀ ਆਤਮਕ ਕਿਰਨਾ ਪ੍ਰੇਮ ਛੋ ਪ੍ਰੇਮ ਨਿਗਾਹ ਦੁਆਰਾ ਆਤਮਕ ਧਰਮ ਪ੍ਰਚਾਰ ਕਰ ਰਿਹਾ ਹੈ। ਇਹੋ ਹੀ ਆਤਮਕ ਮੰਡਲ ਦਾ ਉੱਚਾ ਸੁੱਚਾ ਇਲਾਹੀ ਅਨੁਭਵੀ ਧਰਮ ਪ੍ਰਚਾਰ ਹੈ, ਜੋ ਕਿ ਉੱਪਰਲੀ ਪੰਕਤੀ ਦੇ ਸਹੀ ਆਤਮਕ ਆਦੇਸ਼ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ, ਜਿਸ ਦੀ ਅਕਿਰਖਣ ਸ਼ਕਤੀ ਦਾਮਨਕ ਪ੍ਰੇਮ ਭਾਵਨਾ ਦੇ ਅਸਰ ਨਾਲ ਜਗਿਆਸੂ ਦਾ ਸਰੀਰਕ ਮਾਨਸਿਕ ਤੇ ਆਤਮਕ ਜੀਵਨ ਉੱਕਾ ਹੀ ਬਦਲ ਜਾਂਦਾ ਹੈ। ਕਬੀਰ ਸਤਿਗੁਰ ਸੂਰਮੇ ਬਾਇਆ ਬਾਨ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਛੇਕ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਇਹ ਉਪਰੋਕਤ ਦੱਸੇ ਹੋਏ ਆਤਮਕ ਨੁਕਤੇ ਅਤ ਸੂਖਮ ਤੇ ਸਾਰ ਹਨ, ਇਸ ਲਈ ਇਹਨਾਂ ਨੂੰ ਹੋਰ ਸਪਸ਼ਟ ਕਰਨ ਲਈ ਹੋਰ ਵਿਸਥਾਰ ਕੀਤਾ ਜਾਂਦਾ ਹੈ। ਸੂਰਜ ਵਿੱਚ ਬਹੁਤ ਸਾਰੇ ਗੁਣ ਹਨ ਜੋ ਕਿ ਉਸ ਦੀ ਧੁੱਪ ਰਾਹੀਂ ਪ੍ਰਕਾਸ਼ਿਤ ਤੇ ਪ੍ਰਗਟ ਹੋ ਰਹੇ ਹਨ। ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣ ਇਲਾਹੀ ਜੀਵਨ ਰੋਂ ਸ਼ਬਦ ਨਾਮ ਆਦਿ ਇਲਾਹੀ ਹੁਕਮ ਰਾਹੀਂ ਪ੍ਰਗਟ ਤੇ ਪ੍ਰਕਾਸ਼ਿਤ ਹੋ ਰਹੇ ਹਨ। ਇਹਨਾਂ ਬੇਅੰਤ ਰੱਬੀ ਗੁਣਾਂ ਵਿੱਚੋਂ ਸ੍ਰੇਸ਼ਟ ਤੇ ਮੁੱਢਲਾ ਗੁਣ ਇਲਾਹੀ ਪ੍ਰੀਤ ਇਲਾਹੀ ਪ੍ਰੇਮ ਪਿਆਰ ਹੈ ਤੇ ਬਾਕੀ ਸਾਰੇ ਰੱਬੀ ਗੁਣ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀਆਂ ਕਿਰਨਾਂ ਹਨ, ਪ੍ਰਗਟਾਵੇ ਹਨ, ਪ੍ਰਕਾਸ਼ ਹੈ, ਸ਼ਕਤੀ ਹੈ, ਮਹਿਕ ਹੈ, ਉਡਾ ਹੈ, ਲਾਡ ਹੈ, ਖਿੱਚ ਤੇ ਨਿਘ ਹੈ। ਇਸੇ ਕਰਕੇ ਅਕਾਲ ਪੁਰਖ ਨੂੰ ਪ੍ਰੀਤਮ ਅਤ ਪ੍ਰੀਤਮ ਪ੍ਰੇਮ ਪੁਰਖ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਗਿਆ ਹੈ। ਪ੍ਰਭੂ ਪ੍ਰਤੀ ਮਾਂ ਬਾਪ ਬੰਦਪ ਸਾਹਿਬ ਸਾਜਨ ਪ੍ਰੀਏ ਆਦਿ ਦੇ ਸੰਬੰਧ ਉਸੇ ਪ੍ਰੀਤ ਪਿਆਰ ਦੇ ਪ੍ਰਤੀਕ ਤੇ ਨਮੂਨੇ ਹਨ। ਪ੍ਰੀਤ ਪ੍ਰੇਮ ਪਿਆਰ ਦੇ ਸੂਖਮ ਵਲਵਲਿਆਂ ਦੇ ਅਤਿਅੰਤ ਕੋਮਲ ਪ੍ਰੇਮ ਭਾਵਨਾ ਅਤੇ ਪ੍ਰੇਮ ਸਵੈਪਨਾਵਾਂ ਰਾਹੀਂ ਇਲਾਹੀ ਪ੍ਰੇਮ ਰਾਗ ਦੀਆਂ ਅਨੇਕਾਂ ਰਾਗ ਰਾਗਣੀਆਂ ਦੀਆਂ ਅਨਹਦ ਤੁਨੀਆਂ ਆਪ ਮੁਹਾਰੇ ਸਹਿਜ ਸੁਭਾਏ ਉਪਜਦੀਆਂ ਮੌਲਦੀਆਂ ਥਰ ਥਰਾਉਂਦੀਆਂ ਲਹਿਰਾਉਂਦੀਆਂ ਹੋਈਆਂ ਜਗਿਆਸੂ ਦੇ ਅੰਤਰ ਆਤਮੇ ਹਿਰਦੇ ਦੀਆਂ ਕੋਮਲ ਕਿੰਗਰੀਆਂ ਨੂੰ ਛੋਹ ਜਾਂਦੀਆਂ ਹਨ ਤੇ ਮਨ ਨੂੰ ਅਲਮਸਤ ਮਤਵਾਰਾ ਕਰ ਦਿੰਦੀਆਂ ਹਨ ਤੇ ਜਗਿਆਸੂ ਮੱਲੋ ਮੱਲੀ ਇਹ ਕਹਿ ਉੱਠਦਾ ਹੈ ਖੂਬ 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 ਤੇਰੋ ਨਾਮ ਝੂਠ 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 ਦੁਨੀ ਗੁਮਾਨ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ ਅਨਹਦ ਧੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ ਇਸ ਸੱਚੇ ਸੁੱਚੇ ਇਲਾਹੀ ਪ੍ਰੇਮ ਵਿੱਚ ਤਾਂਗ ਹੈ ਖਿੱਚ ਹੈ ਸੇਵਾ ਭਾਵ ਹੈ ਕੁਰਬਾਨੀ ਹੈ ਆਪਾ ਵਾਰਨਾ ਹੈ ਪਲਾ ਮਨਾਇੰਦਾ ਹੈ ਸਦ ਬਖਸ਼ਿੰਦ ਹੈ ਸਦਾ ਮਿਹਰਬਾਨ ਹੈ ਔਗਣ ਕੋ ਨਾ ਚਿਤਾਰਦਾ ਹੈ ਗੁਰ ਪ੍ਰਸਾਦ ਹੈ ਸੱਚ ਹੈ ਇਹ ਸਾਰੇ ਇਲਾਹੀ ਗੁਣ ਕਿਤੋਂ ਬਾਹਰੋਂ ਨਹੀਂ ਸਿੱਖੇ ਜਾ ਸਕਦੇ ਹਾਂਜੀ ਇਹ ਸਾਰੇ ਇਲਾਹੀ ਗੁਣ ਕਿਤੋਂ ਬਾਹਰੋਂ ਨਹੀਂ ਸਿੱਖੇ ਜਾ ਸਕਦੇ ਪਰ ਗੁਰਮੁਖ ਪਿਆਰਿਆਂ ਦੇ ਅੰਤਰ ਆਤਮੇ ਹਿਰਦੇ ਦੇ ਖੋਟ ਵਿੱਚੋਂ ਸਹਿਜ ਸੁਭਾਏ ਗੁਰੂ ਦੀ ਕਿਰਪਾ ਦੁਆਰਾ ਫੁੱਟਦੇ ਹਨ ਹਾਂਜੀ ਇਹ ਸਾਰੇ ਇਲਾਹੀ ਗੁਣ ਕਿਤੋਂ ਬਾਹਰੋਂ ਸਿੱਖੇ ਨਹੀਂ ਜਾ ਸਕਦੇ ਪਰ ਗੁਰਮੁਖ ਪਿਆਰਿਆਂ ਦੇ ਅੰਤਰ ਆਤਮੇ ਹਿਰਦੇ ਦੇ ਖੂਟੇ ਵਿੱਚੋਂ ਸਹਿਜ ਸੁਭਾਏ ਗੁਰੂ ਦੀ ਕਿਰਪਾ ਦੁਆਰਾ ਫੁੱਟਦੇ ਹਨ ਜਿਸ ਤਰ੍ਹਾਂ ਮਾਂ ਪਿਆਰ ਜਾਂ ਮੋਹ ਬੱਚੇ ਦੇ ਜਨਮ ਦੇ ਨਾਲ ਮਾਂ ਦੇ ਹਿਰਦੇ ਵਿੱਚ ਫੁੱਟ ਪੈਂਦਾ ਹੈ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੈ ਇਸ ਲਈ ਸਾਰੇ ਇਲਾਹੀ ਗੁਣ ਆਦ ਤੋਂ ਹੀ ਅੰਤਰ ਆਤਮੇ ਗੁਪਤ ਤੌਰ ਤੇ ਭਰਪੂਰ ਹਨ ਇੱਕ ਪਾਸੇ ਇਲਾਹੀ ਪ੍ਰੀਤ ਤਰੰਗਾਂ ਪਿਆਰ ਉਛਾਲ ਪ੍ਰੇਮ ਸਵੈਪਨਾਵਾਂ ਇਹ ਜੀਵ ਦੀ ਆਤਮਾ ਵਿੱਚੋਂ ਉਸਦੇ ਮਨ ਤਨ ਬੁੱਧੀ ਰਾਹੀਂ ਫੁੱਲ ਦੀ ਸੁਗੰਧੀ ਵਾਂਗ ਬਾਹਰ ਨੂੰ ਪ੍ਰਗਟ ਤੇ ਪ੍ਰਕਾਸ਼ਿਤ ਹੋਣ ਲਈ ਤਾਂਗ ਰਹੀਆਂ ਹਨ ਤੇ ਦੂਜੇ ਪਾਸੇ ਅਕਾਲ ਪੁਰਖ ਵੀ ਆਪਣੀ ਇਲਾਹੀ ਬਖਸ਼ਿਸ਼ ਦੁਆਰਾ ਆਪਣੇ ਅੰਸ਼ ਰੂਪ ਜੀਵ ਨੂੰ ਆਪਣੀ ਅਕਿਰਖਣ ਪ੍ਰੇਮ ਡੋਰੀ ਨਾਲ ਆਪਣੀ ਨਿੱਘੀ ਗੋਦ ਵੱਲ ਮਿਖਨਾਤੀ ਸੀ ਖਿੱਚ ਪਾ ਰਿਹਾ ਹੈ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਉੱਪਰਲੀਆਂ ਗੁਰਬਾਣੀ ਦੀਆਂ ਪੰਕਤੀਆਂ ਅਨੁਸਾਰ ਬਖਸ਼ੇ ਹੋਏ ਰਸਕ ਪੁਰਖ ਬੈਰਾਗੀ ਮਹਾਂਪੁਰਖਾਂ ਦਾ ਤਨ ਮਨ ਧਨ ਗੁਰਪ੍ਰਸਾਦ ਦੇ ਜਲਵੇ ਦੇ ਪ੍ਰਗਟਾਵੇ ਤੇ ਪ੍ਰਕਾਸ਼ ਲਈ ਮਧਿਅਮ ਜਾਂ ਪ੍ਰਣਾਲੀ ਬਣ ਜਾਂਦਾ ਹੈ ਹਾਂਜੀ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਅਨੁਸਾਰ ਬਖਸ਼ੇ ਹੋਏ ਰਸਿਕ ਬੈਰਾਗੀ ਮਹਾਂਪੁਰਖਾਂ ਦਾ ਤਨ ਮਨ ਧਨ ਗੁਰਪ੍ਰਸਾਦ ਦੇ ਜਲਵੇ ਦੇ ਪ੍ਰਗਟਾਵੇ ਤੇ ਪ੍ਰਕਾਸ਼ ਲਈ ਮਧਿਅਮ ਜਾਂ ਪ੍ਰਣਾਲੀ ਬਣ ਜਾਂਦਾ ਹੈ ਮੀਡੀਅਮ ਬਣ ਜਾਂਦਾ ਹੈ ਜਦ ਗੁਰਪ੍ਰਸਾਦ ਦਾ ਇਲਾਹੀ ਜਲਵਾ ਕਿਸੇ ਗੁਰਮੁਖ ਪਿਆਰੇ ਦੇ ਸਰੀਰ ਵਿੱਚੋਂ ਸਫੁੱਟਤ ਹੋ ਕੇ ਅੰਗ ਸੰਗ ਮੌਲਾ ਹੋ ਕੇ ਪ੍ਰੀਤ ਪ੍ਰੇਮ ਰਸ ਨਾਲ ਸਰਸਾਰ ਹੋ ਕੇ ਗੋਬਿੰਦ ਗਜਿਆ ਹੋ ਕੇ ਉਸਦੇ ਤਨ ਮਨ ਬੁੱਧੀ ਰਾਹੀਂ ਬਾਹਰ ਵੱਲ ਵਗ ਤੁਰਦਾ ਹੈ ਤਾਂ ਗੁਰਮੁਖ ਪਿਆਰੇ ਦੇ ਤਨ ਮਨ ਰਾਹੀਂ ਇਲਾਹੀ ਧਰਮ ਪ੍ਰਚਾਰ ਸਹਿਜ ਸੁਭਾਏ ਆਪ ਮੁਹਾਰੇ ਹੋ ਰਿਹਾ ਹੁੰਦਾ ਹੈ ਹਾਂਜੀ ਗੁਰਪ੍ਰਸਾਦ ਦਾ ਇਲਾਹੀ ਜਲਵਾ ਜਦੋਂ ਕਿਸੇ ਗੁਰਮੁਖ ਪਿਆਰੇ ਦੇ ਸਰੀਰ ਵਿੱਚੋਂ ਸਫੁੱਟਤ ਹੋ ਕੇ ਅੰਗ ਸੰਗ ਮੌਲਾ ਹੋ ਕੇ ਪ੍ਰੀਤ ਪ੍ਰੇਮ ਰਸ ਨਾਲ ਸਰਸਾਰ ਹੋ ਕੇ ਗੋਬਿੰਦ ਗਜਿਆ ਹੋ ਕੇ ਉਸਦੇ ਤਨ ਮਨ ਬੁੱਧੀ ਰਾਹੀਂ ਬਾਹਰ ਵੱਲ ਨੂੰ ਵਗ ਤੁਰਦਾ ਹੈ ਤਾਂ ਗੁਰਮੁਖ ਪਿਆਰੇ ਦੇ ਤਨ ਮਨ ਰਾਹੀਂ ਇਲਾਹੀ ਧਰਮ ਪ੍ਰਚਾਰ ਸਹਿਜ ਸੁਭਾਏ ਆਪ ਮੁਹਾਰੇ ਹੋ ਰਿਹਾ ਹੁੰਦਾ ਹੈ ਇਸ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਜਨ ਸਤਿਗੁਰ ਤੁੱਠੇ ਪਾਈਏ ਸਾਧ ਸੰਗਤ ਗੁਰਮਤ ਗੁਰਸਿੱਖੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾਂ ਦੇ ਇਲਾਹੀ ਉਪਦੇਸ਼ਾਂ ਨੂੰ ਸਹਿਜ ਸੁਭਾਏ ਕਮਾ ਰਿਹਾ ਹੁੰਦਾ ਹੈ ਤੇ ਆਤਮਕ ਮੰਡਲ ਦੇ ਅਨੁਭਵੀ ਧਰਮ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ ਇਹਨਾਂ ਗੁਰਮੁਖ ਪਿਆਰਿਆਂ ਰਸਕ ਪੁਰਖ ਬੈਰਾਗੀ ਹਰਜਨਾ ਦੇ ਅੰਦਰ ਹਉਮੈ ਦਾ ਅਭਾਵ ਹੁੰਦਾ ਹੈ ਹਾਂਜੀ ਇਹਨਾਂ ਗੁਰਮੁਖ ਪਿਆਰੇ ਰਸਕ ਪੁਰਖ ਬੈਰਾਗੀਆਂ ਹਰਜਨਾ ਦੇ ਅੰਦਰ ਹਉਮੈ ਦਾ ਅਭਾਵ ਹੁੰਦਾ ਹੈ ਤੇ ਉਹ ਸਹੀ ਅਰਥਾਂ ਵਿੱਚ ਮੈਂ ਮੇਰੀ ਦੀ ਰੰਗਤ ਤੋਂ ਉਤਾਂਹ ਉੱਠ ਕੇ ਨਾਨਕ ਘਰ ਦੇ ਬਹਿ ਖਰੀਦ ਗੋਲੇ ਬਣ ਕੇ ਦੁਨੀਆਂ ਵਿੱਚ ਪਰ ਉਪਕਾਰੀ ਜੀਵਨ ਬਤੀਤ ਕਰਦੇ ਹਨ ਅਤੇ ਨਾਲ ਨਾਲ ਆਪਣਾ ਅਤੇ ਸੰਗੀ ਸਾਥੀਆਂ ਦਾ ਜੀਵਨ ਵੀ ਸਫਲ ਕਰੀ ਜਾਂਦੇ ਹਨ। ਉਪਰੋਕਤ ਦਰਸਾਏ ਇਲਾਹੀ ਗੁਣ ਅਤੇ ਇਲਾਹੀ ਅਨੁਭਵੀ ਗਿਆਨ ਦਾ ਪ੍ਰਕਾਸ਼ ਹੀ ਆਤਮਕ ਮੰਡਲ ਦੇ ਇਲਾਹੀ ਧਾਰਮਿਕ ਪ੍ਰਚਾਰਕਾਂ ਦੀ ਯੋਗਤਾ ਹੈ। ਇਹਨਾਂ ਆਤਮਕ ਧਾਰਮਿਕ ਪ੍ਰਚਾਰਕਾਂ ਨੂੰ ਕਿਸੇ ਹੋਰ ਦਿਮਾਗੀ ਵਿਦਿਅਕ ਧਾਰਮਿਕ ਡਿਗਰੀਆਂ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੇ ਅੰਤਰ ਆਤਮੇ ਪੂਰਨ ਅਨੁਭਵੀ ਇਲਾਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਦੀ ਤੀਖਣ ਰੋਸ਼ਨੀ ਵਿੱਚ ਸਾਡੀਆਂ ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ, ਗਿਆਨ ਧਿਆਨ ਦੇ ਪਰ ਸੜ ਜਾਂਦੇ ਹਨ। ਆਤਮਕ ਗਿਆਨ ਦਾ ਪ੍ਰਕਾਸ਼ ਹੀ ਪੂਰਨ ਤੱਤ ਗਿਆਨ ਹੈ। ਹਾਂਜੀ, ਆਤਮਕ ਗਿਆਨ ਦਾ ਪ੍ਰਕਾਸ਼ ਹੀ ਪੂਰਨ ਤੱਤ ਗਿਆਨ ਹੈ, ਜਿਸ ਦੇ ਅਨੁਭਵ ਦੁਆਰਾ ਆਤਮਕ ਪ੍ਰਕਾਸ਼ ਦੇ ਚਲਕਾਰੇ ਵੱਜ ਸਕਦੇ ਹਨ ਅਤੇ ਜਿਸ ਦੇ ਅਕਸ ਅਤੇ ਰੋਸ਼ਨੀ ਨਾਲ ਸਾਡੀ ਬੁੱਧੀ ਨੂੰ ਸ਼ਕਤੀ ਅਤੇ ਸੋਝੀ ਮਿਲਦੀ ਹੈ। ਇਹ ਤੱਤ ਗਿਆਨ ਹੀ ਸਾਰੇ ਸੰਸਾਰਕ ਗਿਆਨ ਅਤੇ ਸਿਆਣਪਾਂ ਦਾ ਸੋਮਾ ਹੈ, ਆਤਮਕ ਤੱਤ ਗਿਆਨ। ਇਸੇ ਤੱਤ ਗਿਆਨ ਦੀ ਖੋਜ ਪ੍ਰਾਪਤੀ ਲਈ ਉੱਦਮ ਕਰਨ ਦੀ ਲੋੜ ਹੈ। ਇਸ ਤੋਂ ਹੀ ਹੋਰ ਸਾਰੇ ਦਿਮਾਗੀ ਪਦਾਰਥਕ ਗਿਆਨ ਅਤੇ ਸਿਆਣਪਾਂ ਨੂੰ ਰੋਸ਼ਨੀ ਮਿਲਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਦਿਮਾਗੀ ਪਦਾਰਥਕ ਗਿਆਨ ਹਾਸਲ ਨਹੀਂ ਕਰਨਾ। ਹਾਂਜੀ, ਆਤਮਕ ਗਿਆਨ ਦਾ ਪ੍ਰਕਾਸ਼ ਪੂਰਨ ਤੱਤ ਗਿਆਨ ਹੈ। ਇਸੇ ਤੱਤ ਗਿਆਨ ਦੀ ਖੋਜ ਪ੍ਰਾਪਤੀ ਲਈ ਉੱਦਮ ਕਰਨ ਦੀ ਲੋੜ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਦਿਮਾਗੀ ਪਦਾਰਥਕ ਗਿਆਨ ਹਾਸਲ ਨਹੀਂ ਕਰਨਾ, ਪਰ ਨਿਰੇ ਪੁਰੇ ਦਿਮਾਗੀ ਗਿਆਨ ਅਤੇ ਸਿਆਣਪਾਂ ਵਿੱਚ ਗਲਤਾਨ ਹੋ ਕੇ ਗਵਾਚ ਨਹੀਂ ਜਾਣਾ। ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਨਾਮ ਸਿਮਰਨ ਦੁਆਰਾ ਅਸੀਂ ਆਪਣੇ ਸਰੀਰ, ਆਪਣੇ ਮਨ, ਬੁੱਧੀ, ਅੰਤਿਸ਼ਕਰਨ, ਹਉਮੈ ਅਤੇ ਸਮੁੱਚੇ ਆਪੇ ਨੂੰ ਆਪਣੇ ਪ੍ਰੀਤਮ ਸਤਿਗੁਰੂ ਦੀ ਪ੍ਰੀਤ ਦੀ ਰੰਗਣ ਚਾੜ ਚਾੜ ਕੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਓ ਵਿੱਚ ਅਲਮਸਤ ਮਤਵਾਰਾ ਹੋ ਕੇ ਨਾਨਕ 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 ਮਈ ਹੋਣਾ ਹੈ। ਹਾਂਜੀ, ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਨਾਮ ਸਿਮਰਨ ਦੁਆਰਾ ਅਸੀਂ ਆਪਣੇ ਸਰੀਰ, ਮਨ, ਬੁੱਧੀ, ਅੰਤਿਸ਼ਕਰਨ, ਹਉਮੈ ਅਤੇ ਸਮੁੱਚੇ ਆਪੇ ਨੂੰ ਆਪਣੇ ਪ੍ਰੀਤਮ ਸਤਿਗੁਰ ਦੀ ਪ੍ਰੀਤ ਦੀ ਰੰਗਣ ਚਾੜ ਚਾੜ ਕੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਵਿੱਚ ਅਲਮਸਤ ਮਤਵਾਰੇ ਹੋ ਕੇ ਨਾਨਕ ਨਾਨਕ ਨਾਨਕਮਈ ਹੋਣਾ ਹੈ। ਅਤੇ ਦਮ ਬਦਮ ਸਿਮਰਨ ਦੁਆਰਾ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਵਸਣਾ ਹੈ। ਇਸ ਤਰ੍ਹਾਂ ਫੁੱਲ ਦੀ ਖੁਸ਼ਬੋ ਵਾਂਗ ਜਦ ਸਾਡੇ ਤਨ, ਮਨ, ਬੁੱਧੀ ਦੀ ਪ੍ਰਣਾਲੀ ਰਾਹੀਂ ਇਲਾਹੀ ਪ੍ਰਕਾਸ਼ ਦੇ ਤੱਤ ਗਿਆਨ ਦੀ ਰੋਸ਼ਨੀ ਸਾਡੇ ਅੰਤਰ ਆਤਮੇ ਵਿੱਚੋਂ ਸਫੁੱਟਤ ਹੋ ਕੇ ਮਨ, ਬਚ, ਕਰਮਾ, ਨਦਰ, ਛੋ, ਸੋਚਨੀ, ਵਿਵਹਾਰ, ਅਨੁਭਵ, ਰੋਮ ਰੋਮ ਰਾਹੀਂ ਅਣਜਾਣੇ ਅਛੋਪ ਸਹਿਜ ਸੁਭਾਏ ਆਪ ਮੁਹਾਰੇ ਹੋਂ ਰਹਿਤ ਪ੍ਰਕਾਸ਼ਿਤ ਤੇ ਪ੍ਰਗਟ ਹੋਵੇਗੀ, ਤਾਂ ਹੀ ਅਸੀਂ ਸਤਿਗੁਰਾਂ ਦੇ ਹੇਠ ਲਿਖੇ ਉਪਦੇਸ਼ ਨੂੰ ਕਮਾਉਂਦੇ ਹੋਵਾਂਗੇ। ਜਗਤ ਉਧਾਰਨ ਸਹੀ ਆਏ ਜੋ ਜਨ ਦਰਸ ਪਿਆਸਾ, ਜਗਤ ਉਧਾਰਨ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਅਘਾਏ, ਸੰਤ ਭਗਤ ਗੁਰਸਿੱਖ ਹੈ ਜਗਤਾਰਨ ਆਏ। ਇਸ ਤਰ੍ਹਾਂ ਸਾਡੇ ਮਨ, ਤਨ, ਬੁੱਧੀ, ਅੰਤਿਸ਼ਕਰਨ ਤੇ ਆਪੇ ਦੀ ਪ੍ਰਣਾਲੀ ਰਾਹੀਂ ਇਲਾਹੀ ਆਤਮਕ ਗਿਆਨ ਦਾ ਸਫੁੱਟਤ ਹੋ ਕੇ ਪ੍ਰਕਾਸ਼ਿਤ ਹੋਣਾ ਇਹ ਆਤਮਕ ਮੰਡਲ ਦੇ ਤੱਤ ਗਿਆਨ ਦਾ ਧਾਰਮਿਕ ਪ੍ਰਚਾਰ ਹੈ। ਇਸ ਅਵਸਥਾ ਵਿੱਚ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਜੀਵਨ, ਆਪ ਜਪੋ ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਨ, ਗੁਰਵਾਕਾਂ ਦਾ ਪ੍ਰਤੀਕ ਤੇ ਜਿਉਂਦੀ ਜਾਗਦੀ ਮਿਸਾਲ ਹੋਵੇਗੀ। ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਨੇ ਇਸ ਵਿਸ਼ੇ ਨੂੰ ਬੜੇ ਸੋਹਣੇ ਤੇ ਦਿਲ ਖਿੱਚਵੇਂ ਲਫ਼ਜ਼ਾਂ ਵਿੱਚ ਇਉਂ ਦਰਸਾਇਆ ਹੈ ਜੀ, ਸਾਡੇ ਸਤਿਗੁਰਾਂ ਨੇ ਮਨੁੱਖ ਨੂੰ ਤੇ ਉਸਦੀਆਂ ਸਰੀਰਕ ਲੋੜਾਂ ਨੂੰ ਸਨਮਾਨਿਆ ਹੈ। ਹਾਂਜੀ, ਸਾਡੇ ਸਤਿਗੁਰਾਂ ਨੇ ਮਨੁੱਖ ਨੂੰ ਤੇ ਉਸਦੀਆਂ ਸਰੀਰਕ ਲੋੜਾਂ ਨੂੰ ਸਨਮਾਨਿਆ ਹੈ। ਸਿੱਖ ਦੀ ਸੁਰਤ ਦੀਨ ਦੁਨੀਆ ਥੀ ਉਠਾ, ਆਪਣੇ ਜੋਤ ਸਰੂਪ ਵਿੱਚ ਲਾ ਕੇ ਉੱਚੀ ਕੀਤੀ ਤੇ ਆਪਣੇ ਸਿੱਖ ਨਿਰਬਾਨ ਗ੍ਰਸਤੀ ਅਤੀਤ ਫਕੀਰ ਲੋਕ ਸਾਜੇ। ਉਹਨਾਂ ਦਾ ਗ੍ਰਸਤ ਜੀਵਨ ਸੱਚਖੰਡੀ ਬਣਾ ਦਿੱਤਾ। ਸੱਚਖੰਡ ਦਾ ਰਸ ਤੇ ਨਾਮ ਦਾ ਸੁੱਖ ਇਸ ਮਾਤ ਲੋਕ ਵਿੱਚ ਹੀ ਦੇ ਕੇ ਇਹੋ ਵਿਸ ਸੰਸਾਰ ਨੂੰ ਹਰ ਕਾ ਰੂਪ ਦਿਖਾ ਦਿੱਤਾ। ਸਿੱਖਾਂ ਦਾ ਘਰ ਨਾਮ ਰਸ ਦਾ ਇਲਾਹੀ ਕੋਟ ਹੈ। ਹਾਂਜੀ, ਸਿੱਖਾਂ ਦਾ ਘਰ ਨਾਮ ਰਸ ਦਾ ਇਲਾਹੀ ਕੋਟ ਹੈ। ਤ੍ਰੈ ਲੋਕੀ ਪਰਲੈ ਹੋ ਜਾਣ ਪਰ ਫਿਰ ਵੀ ਇਹ ਇਲਾਹੀ ਕੋਟ ਗਿਰ ਨਹੀਂ ਸਕਦਾ। ਕੋਈ ਚੀਜ਼ ਵੀ ਇਸ ਨਾਨਕ ਬੇੜੇ ਦੇ ਲੰਗਰ ਨੂੰ ਤੋੜ ਨਹੀਂ ਸਕਦੀ। ਹਾਂਜੀ, ਕੋਈ ਚੀਜ਼ ਵੀ ਇਸ ਨਾਨਕ ਬੇੜੇ ਦੇ ਲੰਗਰ ਨੂੰ ਤੋੜ ਨਹੀਂ ਸਕਦੀ। ਇਹ ਕੋਟ ਇੱਟਾਂ ਦਾ ਨਹੀਂ, ਇਹ ਪ੍ਰੇਮ ਸਵੈਪਨਾਵਾਂ ਦਾ ਬਣਿਆ ਹੋਇਆ ਹੈ। ਸਤਿਗੁਰਾਂ ਨੇ ਸਰੀਰ ਦੇ ਸਾਰੇ ਸੁੱਖ ਆਪਣੇ ਸਿੱਖ ਨੂੰ ਬਖਸ਼ੇ ਹਨ। ਸਤਿਗੁਰਾਂ ਨੇ ਸਰੀਰ ਦੇ ਸਾਰੇ ਸੁੱਖ ਆਪਣੇ ਸਿੱਖ ਨੂੰ ਬਖਸ਼ੇ ਤੇ ਹੁਕਮ ਕੀਤਾ, ਦਮ ਬਦਮ ਮੇਰੀ ਯਾਦ ਵਿੱਚ ਰਹੋ, ਮੈਂ ਤੁਹਾਡੇ ਸਦਾ ਅੰਗ ਸੰਗ ਹਾਂ। ਉਹ ਲਗਾਤਾਰ ਅਬ ਚਲੀ ਜੋਤ ਜਗਾਈ ਕਿ ਸਿੱਖਾਂ ਦਾ ਦਿਲ ਉਹ ਮੰਦਿਰ ਬਣ ਗਿਆ ਜਿੱਥੇ ਕਿ ਸਦਾ ਮੰਗਲ, ਸਦਾ ਸਵੇਰਾ, ਸਦਾ ਖੁਸ਼ੀ, ਸਦਾ ਚਾਓ, ਸਦਾ ਅਬ ਚਲੀ ਜੋਤ ਦਾ ਪ੍ਰਕਾਸ਼ ਹੈ। ਸਿੱਖ ਸਤਿਗੁਰਾਂ ਦਾ ਬਣਾਇਆ ਹੋਇਆ ਸਹਿਜ ਜੋਗੀ ਹੈ। ਹਾਂਜੀ, ਸਿੱਖ ਸਤਿਗੁਰਾਂ ਦਾ ਬਣਾਇਆ ਸਹਿਜ ਜੋਗੀ ਹੈ। ਪ੍ਰੀਤ ਦਾ ਫਕੀਰ ਹੈ, ਸਿਮਰਨ ਦਾ ਬੁੱਤ ਹੈ, ਸਤਿਗੁਰਾਂ ਦਾ ਸੋਹਣਾ ਬੁਰਜ ਹੈ, ਜਿਸ ਬੁਰਜ ਵਿੱਚ ਦਮ ਬਦਮ ਅੱਠ ਪੈਰ ਨਾਮ ਦਾ ਪ੍ਰਵਾਹ ਚੱਲਦਾ ਹੈ। ਇਸ ਬੁਰਜ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਆਪਣੇ ਦਸਾਂ ਜਾਮਿਆਂ ਵਿੱਚ ਫੇਰਾ ਪਾਉਂਦੇ ਹਨ, ਆਪਣਾ ਝਲਕਾ ਦੇ ਜਾਂਦੇ ਹਨ। ਸਿੱਖ ਫਕੀਰਾਂ ਦਾ ਗੁਰਮੁਖ ਜੀਵਨ ਸੰਸਾਰ ਵਿੱਚ ਲੁਕਿਆ ਜੀਵਨ ਹੈ। ਗੁਰਮੁਖ ਨੂੰ ਮਾਨੋ ਸੰਸਾਰ ਨਾਲ ਵਸਦਾ ਹੀ ਨਹੀਂ। ਉਹਨਾਂ ਦਾ ਕੰਮ ਤੇ ਸਭ ਥੀ ਪਹਿਲਾ ਕੰਮ ਸਦਾ ਤੇ ਦਮ ਬਦਮ ਅਬ ਚਲੀ ਜੋਤ ਵਿੱਚ ਰਹਿਣਾ ਹੈ। ਹਾਂਜੀ, ਉਹ ਰਸ ਤੇ ਆਕਾਸ਼ ਤੇ ਪ੍ਰੀਤ ਤੇ ਦੇਸ਼ ਦੇ ਵਾਸੀ ਹਨ, ਉਹਨਾਂ ਨੂੰ ਸੰਸਾਰ ਮਾਨੋ ਦਿਸਦਾ ਹੀ ਨਹੀਂ। ਸਤਿਗੁਰ ਜੀ ਨੇ ਉਠਤ ਬੈਠਤ ਸੋਵਤ ਤੇ ਦਮ ਬਦਮ ਤੇ ਸਵਾਸ ਸਵਾਸ ਨਾਮ ਦੇ ਰਸਤੇ ਪਾ ਕੇ ਸਿੱਖ ਨੂੰ ਲਗਾਤਾਰ ਨਿਰੰਤਰ ਰਸ ਵਿੱਚ ਪਾਇਆ ਹੈ। ਇਮਰਸਨ ਲਗਾਤਾਰਤਾ ਨੂੰ ਟੋਲਦਾ ਹੈ, ਇਮਰਸਨ ਲਗਾਤਾਰਤਾ ਨੂੰ ਟੋਲਦਾ ਹੈ, ਤਰਲੇ ਲੈਂਦਾ ਹੈ, ਪਰ ਸਭ ਥੀ ਉੱਚੀ ਤੇ ਸੋਹਣੀ ਥਾਂ ਉਸਨੂੰ ਕਵੀ ਦਿਸਦਾ ਹੈ, ਜਿੱਥੇ ਅਵਚਲੀ ਜੋਤ ਦੇ ਬਿਜਲਈ ਲਿਸ਼ਕਾਰੇ ਉਸਨੂੰ ਦਿਸਦੇ ਹਨ, ਪਰੰਤੂ ਕਵੀ ਨੂੰ ਲਗਾਤਾਰ ਰਸ ਨਹੀਂ ਮਿਲਦਾ। ਹਾਂਜੀ, ਕਵੀ ਗੁਰਮੁਖਾਂ ਸੰਤਾਂ ਦੇ ਘਰ ਦਾ ਭਿਖਾਰੀ ਹੈ। ਪਤਾ ਨਹੀਂ ਕਿਸ ਘੜੀ ਕਿਸ ਪ੍ਰੀਤ ਮੂਰਤ ਨੇ ਕਵੀ ਵਿੱਚ ਫੇਰਾ ਮਾਰਿਆ ਤੇ ਆਪ ਹੋਰਾਂ ਦੀ ਸੁਰਤ ਚੜੀ ਤੇ ਚੜੀ ਸੁਰਤ ਵਿੱਚ ਆਪ ਗਵਾ ਉੱਠੇ ਜਾਂ ਬਹਿਕ ਉੱਠੇ। ਜੋ ਕੁਝ ਕੀਤਾ ਸੰਸਾਰ ਨੂੰ ਚੰਗਾ ਲੱਗਾ, ਪਰ ਕਵੀਆਂ ਦੀ ਸੁਰਤ ਨੂੰ ਜੀ ਦਾਨ ਦੇਣ ਵਾਲੇ ਤੇ ਮੋਈ ਸੁਰਤ ਨੂੰ ਸੁਰਜੀਤ ਕਰਨ ਵਾਲੇ ਤੇ ਹਾਂਜੀ ਸੁਰਤ ਨੂੰ ਲਗਾਤਾਰ ਅਬ ਚਲੀ ਜੋਤ ਅਗਮ ਪ੍ਰਕਾਸ਼ ਗੁਰੂ ਨਾਨਕ ਮੰਡਲ ਵਿੱਚ ਰੱਖ ਦੇਣ ਵਾਲੇ ਇਹ ਗੁਰਮੁਖ ਸੰਤ ਹਨ। ਕਵੀ ਲੋਕ ਸੁਰਤ ਨੂੰ ਖਰਚ ਕਰਦੇ ਹਨ, ਸੰਤ ਲੋਕੀ ਸਖਣੀ ਸੁਰਤ ਨੂੰ ਭਰਦੇ ਹਨ। ਕਵੀ ਲੋਕ ਬੇਵਸ ਹਨ, ਆਪਣੀ ਸੁਰਤ ਦਾਤ ਨੂੰ ਵੰਡ ਨਹੀਂ ਸਕਦੇ, ਪਰ ਗੁਰਮੁਖ ਸੰਤ ਸੁਰਤ ਦੇ ਦਾਤੇ ਹੁੰਦੇ ਹਨ। ਸਾਡੇ ਸਤਿਗੁਰਾਂ ਨੇ ਇਸੇ ਕਰਕੇ ਕਵੀ ਬਣਾਉਣ ਦਾ ਮਾਰਗ ਨਹੀਂ ਚਲਾਇਆ। ਹਾਂਜੀ, ਸਾਡੇ ਸਤਿਗੁਰਾਂ ਨੇ ਇਸੇ ਕਰਕੇ ਕਵੀ ਬਣਾਉਣ ਦਾ ਮਾਰਗ ਨਹੀਂ ਚਲਾਇਆ, ਉਹਨਾਂ ਤਾਂ ਗੁਰਮੁਖ ਸੰਤ ਬਣਾਉਣ ਦਾ ਰਾਹ ਦੱਸਿਆ ਹੈ। ਪਰ ਸੰਤ ਉਹੀ ਹੈ ਜਿਸ ਨੂੰ ਗੁਰੂ ਨਾਨਕ ਹਾਂਜੀ ਕਲਗੀਆਂ ਵਾਲਾ ਪ੍ਰੀਤਮ ਪਿਆਰ ਕਰਦਾ ਹੈ। ਸੰਤ ਉਹੀ ਹੈ ਜਿਸ ਨੂੰ ਗੁਰੂ ਨਾਨਕ ਹਾਂਜੀ ਕਲਗੀਆਂ ਵਾਲਾ ਪ੍ਰੀਤਮ ਪਿਆਰ ਕਰਦਾ ਹੈ। ਹਾਂਜੀ, ਸੰਤਾਂ ਪਰ ਸਦਾ ਲਈ ਆਪਣੀ ਰੱਛਾ ਦਾ ਹੱਥ ਰੱਖਦਾ ਹੈ। ਸੰਤ ਉਹੀ ਹੈ ਜਿਸ ਦੀ ਰਸਨਾ ਪਰ ਆਪ ਬੈਠ ਕੇ ਸਿੱਖ ਨੂੰ ਉਪਦੇਸ਼ ਕਰਦਾ ਹੈ। ਸੰਤ ਉਹੀ ਹੈ ਜਿਸ ਦੀ ਬਿਰਤੀ ਸਦਾ ਅੱਠ ਪੈਰੀ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਮੰਡਲ ਵਿੱਚ ਰਹਿੰਦੀ ਹੈ। ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ ਪਰ ਤੱਕ ਨਹੀਂ ਰਹੇ, ਜਿਹੜੇ ਬੋਲਦੇ ਹੋਏ ਬੋਲ ਨਹੀਂ ਰਹੇ, ਉਹਨਾਂ ਵਿੱਚ ਆਪਾ ਨਹੀਂ ਹੁੰਦਾ। ਹਾਂਜੀ, ਗੁਰਮੁਖ ਸੰਤ ਉਹ ਬਲਦੀਆਂ ਲਾਟਾਂ ਹਨ, ਉਹ ਬਿਜਲੀਆਂ ਹਨ ਜਿਹੜੀਆਂ ਸਤਿਗੁਰਾਂ ਨੇ ਆਪਣੇ ਹੱਥੀਂ ਫੜ ਰੱਖੀਆਂ ਹਨ, ਅਤੇ ਜਦੋਂ ਉਹਨਾਂ ਦੀ ਮਰਜ਼ੀ ਹੁੰਦੀ ਹੈ ਤਦ ਕਿਸੇ ਦੇ ਦਿਲ ਦੇ ਮਿਨਾਰੇ ਉੱਪਰ ਵਸ ਜਾਂਦੀਆਂ ਹਨ। ਹਾਂਜੀ, ਗੁਰਮੁਖ ਸੰਤ ਉਹ ਹਨ ਜਿਨ੍ਹਾਂ ਤੋਂ ਕੋਈ ਅੱਗ ਦੀ ਇੱਕ ਨਿੱਕੀ ਜਿਹੀ ਚਿਣੰਗ ਮੰਗਣ ਆਵੇ ਤਦ ਉਸਦਾ ਸਾਰਾ ਘਰ ਅੰਦਰ ਬਾਹਰ ਅਬਚਲੀ ਜੋਤ ਨਾਲ ਜਗ ਉੱਠੇ, ਹਨੇਰਾ ਨਾ ਰਹੇ, ਜੀਵਨ ਲਗਾਤਾਰ ਅਖੁੱਟ ਤੇਲ ਵਾਲੀ ਬੱਤੀ ਸਮਾਨ ਹੋ ਜਾਵੇ। ਸੰਤ ਉਹ ਇਲਾਹੀ ਲੋਕ ਹਨ ਜਿਨ੍ਹਾਂ ਦੇ ਸਾਬਤ ਬੁੱਤ ਦੇ ਅਨੇਕਾਂ ਡਕਰੇ ਹੋ ਸਕਦੇ ਹਨ। ਹਾਂਜੀ, ਸੰਤ ਉਹ ਇਲਾਹੀ ਲੋਕ ਹਨ ਜਿਨ੍ਹਾਂ ਦੇ ਸਾਬਤ ਬੁੱਧ ਦੇ ਅਨੇਕਾਂ ਡਕਰੇ ਹੋ ਸਕਦੇ ਹਨ, ਅਤੇ ਇੱਕ ਇੱਕ ਡਕਰਾ ਵੈਸਾ ਹੀ ਜਿਉਂਦਾ ਹੈ ਜੈਸਾ ਕਿ ਸਾਬਤ ਬੁੱਧ ਜਿਉਂਦਾ ਹੈ। ਹਾਂਜੀ, ਇੱਕ ਪਲਕਾਰੇ ਵਿੱਚ ਸੰਤਾਂ ਦੀ ਨਦਰ ਲੱਖਾਂ ਰੂਹਾਂ ਦੀ ਸੁਰਤ ਨੂੰ ਮਦਦ ਦੇ ਸਕਦੀ ਹੈ। ਇਹ ਨਿਰੇ ਪੂਰੇ ਮਨੁੱਖ ਨਹੀਂ ਹੁੰਦੇ, ਸ਼ਕਲ ਸੂਰਤ ਕੇਵਲ ਮਨੁੱਖਾਂ ਵਾਲੀ ਹੁੰਦੀ ਹੈ, ਪਰ ਇਹਨਾਂ ਵਿੱਚ ਮਨੁੱਖਾਂ ਵਰਗਾ ਕੁਝ ਨਹੀਂ ਹੁੰਦਾ, ਕੇਵਲ ਰੱਬੀ ਜੀਵਨ ਠਾਠਾ ਮਾਰਦਾ ਹੈ। ਸੰਤ ਸਦਾ ਰੱਬੀ ਜੀਵਨ ਦੇ ਅੰਮ੍ਰਿਤ ਨਾਲ ਭਰੇ ਹੁੰਦੇ ਹਨ। ਇੱਥੇ ਟੋਟਾ ਕਦੀ ਨਹੀਂ ਪੈਂਦਾ, ਇੱਥੇ ਦਮਾਂ ਦੀ ਕਿਸ਼ਤੀ ਰੱਬੀ ਲਹਿਰਾਂ ਉੱਪਰ ਵਾਹਿਗੁਰੂ ਧੰਨ ਗੁਰੂ ਨਾਨਕ ਕੂਕ ਦੀ ਕਦੀ ਆਰ ਜਾਂਦੀ ਕਦੀ ਪਾਰ ਆਉਂਦੀ ਹੈ। ਸਿੱਖ ਫਕੀਰ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਿੱਤ ਅਵਤਾਰ ਫੇਰੇ ਮਾਰਦਾ ਹੈ। ਹਾਂਜੀ, ਸਿੱਖ ਫਕੀਰ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਿੱਤ ਅਵਤਾਰ ਫੇਰੇ ਮਾਰਦਾ ਹੈ। ਸਰੀਰ ਵਾਲੇ ਗੁਰਮੁਖ ਸੰਤ ਅਸਰੀਰੀ ਸੰਤਾਂ ਦੇ ਪ੍ਰਤੀਨਿਧ ਹੁੰਦੇ ਹਨ। ਸਤਿਗੁਰ ਨਾਨਕ ਜੀ ਨੂੰ ਮਿਲਣ ਦਾ ਰਸਤਾ ਗੁਰਮੁਖ ਸੰਤਾਂ ਦੇ ਚਰਨ ਫੜ ਕੇ ਬਾਣੀ ਦੀ ਸ਼ਰਨ ਜਾਣਾ, ਅਤੇ ਬਾਣੀ ਦੀ ਸ਼ਰਨ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗੇ ਹਾਜ਼ਰ ਹੋਣਾ ਹੈ। ਹਾਂਜੀ, ਸਤਿਗੁਰ ਨਾਨਕ ਜੀ ਨੂੰ ਮਿਲਣ ਦਾ ਰਸਤਾ ਇਹ ਗੁਰਮੁਖ ਸੰਤਾਂ ਦੇ ਚਰਨ ਫੜ ਕੇ ਬਾਣੀ ਦੀ ਸ਼ਰਨ ਜਾਣਾ, ਅਤੇ ਬਾਣੀ ਦੀ ਸ਼ਰਨ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗੇ ਹਾਜ਼ਰ ਹੋਣਾ, ਅਤੇ ਫਿਰ ਉਤਲਿਆਂ ਦੇ ਦਰਬਾਰ ਪਹੁੰਚਣਾ ਹੈ। ਇਹਨਾਂ ਮਦਦਗਾਰਾਂ ਇਹਨਾਂ ਸਤਸੰਗੀਆਂ ਨੂੰ ਮਿਲਣਾ ਕਦੇ ਕਿਸੇ ਦੇ ਪਰਾਂ 'ਤੇ, ਕਦੇ ਕਿਸੇ ਦੇ ਪਰਾਂ 'ਤੇ, ਤੁਰ ਕਲਗੀਆਂ ਵਾਲੇ ਦੀ ਅਕਾਲੀ ਦਰਗਾਹ ਵਿੱਚ ਅਪੜਨਾ, ਬੜੀ ਦੂਰ ਦੀ ਮੰਜ਼ਿਲ ਸਤਿਗੁਰਾਂ ਨੇ ਕਦਮ ਕਦਮ 'ਤੇ ਮੁਕਾਈ ਹੈ। ਹਾਂਜੀ, ਬੜੀ ਦੂਰ ਦੀ ਮੰਜ਼ਿਲ ਸਤਿਗੁਰਾਂ ਨੇ ਕਦਮ ਕਦਮ 'ਤੇ ਮੁਕਾਈ ਹੈ, ਸਭ ਕੁਝ ਨੇੜੇ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਿਆ ਦਸਾਂ ਪਾਤਸ਼ਾਹੀਆਂ ਦੇ ਦੀਦਾਰੇ ਹੁੰਦੇ ਹਨ। ਸੋ ਜੇ ਸਿੱਖੀ ਲੱਭ ਜਾਏ ਤਾਂ ਅਬ ਚਲੀ ਜੋਤ ਦਾ ਦੇਸ ਲੱਭਾ, ਇੱਥੋਂ ਉਜੜ ਕੇ ਉੱਥੇ ਜਾ ਵਸਣ ਨਾਲ ਉਹ ਅਮੋਲਕ ਜੀਵਨ ਪ੍ਰਾਪਤ ਹੁੰਦਾ ਹੈ ਜਿਸ ਦੇ ਤਰਲੇ ਅਮਰਸਨ ਜੇ ਸੰਸਾਰ ਦੇ ਉੱਚੇ ਅਤੇ ਪਹਿਲੇ ਦਰਜ਼ੇ ਦੇ ਬੁੱਧੀਮਾਨ ਲੋਕ ਲੈ ਰਹੇ ਹਨ। ਜਿੰਨੀਆਂ ਅਤੇ ਜਿਸ ਪ੍ਰਕਾਰ ਦੀਆਂ ਲੋੜਾਂ ਕਵੀਆਂ ਦੀ ਸੁਰਤ ਨੂੰ ਉੱਚਾ ਕਰਨ ਅਤੇ ਉਕਸਾਵੇ ਵਾਸਤੇ ਚਾਹੀਦੀਆਂ ਹਨ, ਗੁਰਮੁਖ ਸੰਤਾਂ ਨੂੰ ਉਨੀਆਂ ਲੋੜਾਂ ਨਹੀਂ। ਜੇ ਉਹ ਸਮਾਨ ਹੋਣ ਤਾਂ ਚੰਗਾ, ਜੇ ਨਾ ਹੋਣ ਤਾਂ ਵੀ ਚੰਗਾ। ਸੰਤਾਂ ਦੀ ਸੁਰਤ ਸਤਿਗੁਰੂ ਨੇ ਆਜ਼ਾਦ ਕੀਤੀ ਹੋਈ ਹੈ। ਭਾਈ ਮਨੀ ਸਿੰਘ ਜੀ ਹੋਰਾਂ ਦੀ ਸੁਰਤ ਗੁਬਾਰੇ ਵਾਂਗ ਉੜਦੀ ਚਲੀ ਗਈ, ਜਿਉਂ ਜਿਉਂ ਜਲਾਦ ਸਰੀਰ ਦੇ ਟੁਕੜੇ ਕਰਦਾ ਗਿਆ, ਪੱਕੀ ਹੋਈ ਨਾਮ ਰੰਗ ਵਿੱਚ ਰੰਗੀ ਸੁਰਤ ਉਡਾਰੀ ਮਾਰਦੀ ਗਈ। ਸਿੱਖ ਨਾਮ ਦੇ ਰਸੀਏ 'ਤੇ ਜਾਗੀ ਹੋਈ ਸੁਰਤ ਵਾਲੇ ਫਕੀਰ ਹੁੰਦੇ ਹਨ। ਜਿੰਨੇ ਸ਼ਹੀਦ ਹੋਏ ਸਭ ਦੀ ਸੁਰਤ ਇੰਨੀ ਪੱਕ ਚੁੱਕੀ ਸੀ ਕਿ ਚਰਖੜੀਆਂ 'ਤੇ ਚਰ ਕੇ ਸਰੀਰ ਦਾ ਕੀਮਾ ਕੀਮਾ ਕਰਾਉਣ ਵਿੱਚ ਉਖੜਦੀ ਨਹੀਂ ਸੀ। ਇਹੋ ਜਿਹਾ ਲਗਾਤਾਰ ਪ੍ਰਕਾਸ਼ ਸੀ ਅਤੇ ਇਹੋ ਜਿਹਾ ਉੱਚਾ ਸੁੰਦਰ ਜੀ ਦਾ ਸੁੰਦਰ ਦੇਸ਼ ਸੀ ਜਿਸ ਦੇ ਰਸ ਵਿੱਚ ਸੂਲੀ ਦੀਆਂ ਚੋਬਾਂ ਦਾ ਪਤਾ ਹੀ ਨਹੀਂ ਲੱਗਦਾ ਸੀ। ਇਮਰਸਨ ਉਹਨਾਂ ਨਿਯਮਾਂ ਨੂੰ ਦੱਸਣ ਦਾ ਹੀ ਕਰਦਾ ਹੈ ਜਿਨ੍ਹਾਂ ਨਾਲ ਸੁਰਤ ਰਸ 'ਤੇ ਚੜਾਓ ਵਿੱਚ ਰਹੇ, ਪਰ ਨਾ ਉਹ ਆਪ ਜਾਣਦਾ ਹੈ ਨਾ ਹੀ ਸਾਨੂੰ ਦੱਸ ਸਕਦਾ ਹੈ। ਉਸਦਾ ਸਾਰਾ ਲੇਖ ਇੱਕ ਹੌਕਾ ਹੈ ਕਿ ਹਾਏ ਕਿਸੇ ਤਰ੍ਹਾਂ ਉਹ ਚੀਜ਼ ਲੱਭੇ ਜਿਸ ਦੇ ਅੰਦਰ ਹੋ ਜਾਣ ਨਾਲ ਜੇ ਅਸੀਂ ਸ਼ੇਰਾਂ ਦੇ ਅੱਗੇ ਵੀ ਸੁੱਟੇ ਜਾਈਏ ਤੇ ਮਸਤ ਹਾਥੀ ਸਾਡੇ ਪਰ ਛੱਡੇ ਜਾਣ ਤਾਂ ਦੋਵੇਂ ਆ ਕੇ ਸਾਡੇ ਪੈਰ ਚੁੰਮਣ। ਹਾਂਜੀ, ਧੁੱਪ ਵੇਲੇ ਸੱਪ ਸਾਡੀਆਂ ਛੱਪੜੀਆਂ ਪਕੜਨ ਤੇ ਜੇ ਸਾਨੂੰ ਦੋਹਾਂ ਪਹਾੜਾਂ ਵਿੱਚ ਬੰਦ ਕਰ ਦਿੱਤਾ ਜਾਏ ਤਾਂ ਵੀ ਅਸੀਂ ਕਦੇ ਕੈਦ ਨਾ ਹੋ ਸਕੀਏ। ਹਾਂਜੀ, ਗੁਰਮੁਖ ਸੰਤਾਂ ਦੇ ਇਲਾਹੀ ਜੀਵਨ ਦਾ ਟੁਕੜਾ ਮੰਗਣ ਵਾਲਾ ਇਮਰਸਨ, ਮੈਨੂੰ ਤਾਂ ਰੱਬ ਹੱਥ ਬੰਦੇ ਸਾਈਂ ਦੀ ਦਰਗਾਹ ਤੇ ਖੜੋਤਾ ਮਾਲੂਮ ਹੁੰਦਾ ਹੈ। ਸਤਿਗੁਰਾਂ ਦੀ ਫਕੀਰੀ ਢਾਈ ਅਖਰੀ ਫਕੀਰੀ ਹੈ। ਸਤਿਗੁਰਾਂ ਦੀ ਫਕੀਰੀ ਇਹ ਢਾਈ ਅਖਰੀ ਫਕੀਰੀ ਹੈ ਤੇ ਇਸ ਫਕੀਰੀ ਜੀਵਨ ਦੀਆਂ ਲੋੜਾਂ ਵੀ ਢਾਈ ਅਖਰੀ ਹੀ ਹਨ। ਫਕੀਰੀ ਤਾਂ ਇਹ ਹੈ ਸਿਮਰਨ ਤੇ ਧਿਆਨ ਦੇ ਦੋ ਅੱਖਰ ਤੇ ਅੱਧਾ ਹਫਰ ਹਰਫ ਅਲਿਪਤ ਰਹਿਣ ਦਾ ਪੜ੍ਹਨਾ। ਸਿਮਰ ਸਤਿਗੁਰਾਂ ਦੀ ਫਕੀਰੀ ਢਾਈ ਅਖਰੀ ਫਕੀਰੀ ਹੈ। ਇਸ ਫਕੀਰੀ ਜੀਵਨ ਦੀਆਂ ਲੋੜਾਂ ਵੀ ਢਾਈ ਅਖਰੀ ਹਨ। ਸਿਮਰਨ ਤੇ ਧਿਆਨ ਦੇ ਦੋ ਅੱਖਰ ਤੇ ਅੱਧਾ ਹਰਫ ਅਲਿਪਤ ਰਹਿਣ ਦਾ ਪੜ੍ਹਨਾ ਤੇ ਤ੍ਰੈ ਲੋੜਾਂ ਕੁੱਲੀ ਜੁੱਲੀ ਤੇ ਗੁੱਲੀ, ਇੱਕ ਘਰ, ਇੱਕ ਪਹਿਨਣ ਦਾ ਬਸਤਰ ਤੇ ਇੱਕ ਖਾਣ ਨੂੰ ਰੋਟੀ, ਇਹਨਾਂ ਤ੍ਰੈ ਸਮਾਨਾਂ ਦੇ ਨਾਨਾ ਰੰਗ ਫਕੀਰਾਂ ਸੰਤਾਂ ਦੀ ਆਪਣੀ ਮੌਜ ਤੇ ਸੁਰਤ ਦੀ ਖੁਸ਼ੀ ਅਨੁਸਾਰ ਹਨ। ਇਮਰਸਨ ਨੇ ਜਿਹੜਾ ਇਸ਼ਾਰਾ ਕੀਤਾ ਹੈ ਕਿ ਮੈਨੂੰ ਅਬਚਲੀ ਜੋਤ ਦਾ ਜੀਵਨ ਇੱਕ ਖਮੀਰ ਜਿਹਾ ਦਿਸਦਾ ਹੈ, ਇਹ ਮੈਨੂੰ ਚੰਗਾ ਲੱਗਾ ਹੈ। ਹਾਂਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ ਪਰ ਰੱਖਿਆ ਹੈ। ਹਾਂਜੀ, ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ ਪਰ ਰੱਖਿਆ ਹੈ। ਸਿਮਰਨ ਜੀਵਨ ਇਹ ਇਲਾਹੀ ਜੀਵਨ ਦਾ ਦੂਜਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਮੈਂ ਮੰਤਰ ਰਟਨ ਕਰਦੇ ਕਈ ਲੋਕ ਨੇਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ ਤਾਂ ਤੇ ਫੋਕਾ ਜੋਤੋਂ ਟੁੱਟਵਾ ਰਟਨ, ਇਹ ਸਿਮਰਨ ਨਹੀਂ। ਇਹ ਸਿਮਰਦੇ ਨਹੀਂ ਹਨ, ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰ ਨਾਨਕ ਜੀ ਦਾ ਬਾਣੀ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਂਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਤੇ ਹਾਂਜੀ, ਇਹ ਜੀਵਨ ਖਮੀਰ ਦੇ ਅਸੂਲਾਂ ਤੇ ਹੁੰਦਾ ਹੈ ਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਜੇ ਲੱਭਾ ਔਰ ਉਸਦਾ ਖਮੀਰ ਜੇ ਸਾਨੂੰ ਲੱਗੇ ਤਾਂ ਸਾਡੇ ਅੰਦਰ ਵੀ ਦਮ ਬਦਮ ਨਾਮ ਜ਼ਾਰੀ ਹੋ ਜਾਂਦਾ ਹੈ। ਤਦ ਸਾਡਾ ਜੀਵਨ ਸਿਮਰਨ ਦਾ ਜੀਵਨ ਬਣ ਸਕਦਾ ਹੈ। ਅੱਠ ਪੈਰੀ ਨਾਮ ਦਾ ਜਾਰੀ ਰਹਿਣਾ ਇਹ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਇਮਰਸਨ ਨੇ ਪ੍ਰਗਟ ਕੀਤੀ ਹੈ। ਇਮਰਸਨ ਲਗਾਤਾਰਤਾ ਨੂੰ ਲੱਭਦਾ ਹੈ ਪਰ ਉਸਨੂੰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਬਿਨਾਂ ਹੋ ਨਹੀਂ ਸਕਦੀ। ਸਤਿਗੁਰਾਂ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਦੇ ਨਹੀਂ ਬਲ ਸਕਦੀ। ਹਾਂਜੀ, ਸਿਮਰਨ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਇਹ ਬਿਨਾਂ ਸਿਮਰਨ ਦੇ ਨਹੀਂ ਬਲ ਸਕਦੀ। ਸਿਮਰਨ ਦਾ ਜੀਵਨ ਇਹ ਉਤਲਿਆਂ ਨਾਲ ਦਮ ਬਦਮ ਪਰੋਤੇ ਸੰਤਾਂ ਕੋਲੋਂ ਮਿਲ ਸਕਦਾ ਹੈ। ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ। ਅਤੇ ਹਾਂਜੀ, ਇਹ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਅਤੇ ਰੱਬੀ ਬਿਰਦ ਦੇ ਨੇਮ ਦੀ ਪਾਲਣਾ ਹੈ। ਅਤੇ ਹਾਂਜੀ, ਆਦਿ ਵਿੱਚ ਇਸ ਸਿਮਰਨ ਦੇ ਖਮੀਰੀ ਜੀਵਨ ਨੂੰ ਪਾਲਣ ਵਾਸਤੇ ਰੱਛਾ ਵਾਸਤੇ ਸਭ ਪ੍ਰਕਾਰ ਦੀ ਰੱਛਿਆ ਦੀ ਲੋੜ ਹੈ ਜੋ ਸਤਿਗੁਰੂ ਸਿਮਰਨ ਵਾਲੇ ਨੂੰ ਛੱਤ ਫਾੜ ਕੇ ਦਿੰਦਾ ਹੈ ਅਤੇ ਸਿਮਰਨ ਦੇ ਜੀਵਨ ਉੱਤੇ ਸੱਚੀ ਮੁੱਚੀ ਦੇ ਫਰਿਸ਼ਤਿਆਂ ਅਤੇ ਦੇਵੀ ਦੇਵਤਿਆਂ ਦਾ ਪੈਰਾ ਹੁੰਦਾ ਹੈ। ਸਤਿਗੁਰਾਂ ਦੇ ਘਰ ਦੀ ਮਹਿਮਾ ਇਸ ਸਿਮਰਨ ਨਾਲ ਆਰੰਭ ਹੋ ਗਈ। ਰੂਹ ਧੰਨ ਗੁਰੂ ਵਾਹਿਗੁਰੂ ਦਾ ਗੀਤ ਗਾਉਂਦੀ ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ ਥੀ ਬਾਹਰ ਨਿਕਲ ਖਲੋਂਦੀ ਹੈ। ਮੈਨੂੰ ਸਿਮਰਨ ਵਾਲੇ ਦੀ ਪਹਿਲੀ ਉਡਾਰੀ ਵੈਸੇ ਹੀ ਸੋਹਣੀ ਤੇ ਚੰਗੀ ਲੱਗਦੀ ਹੈ ਜੈਸੇ ਕਿ ਨਿੱਕੇ ਜੇ ਚਿੜੀ ਦੇ ਬੋਟ ਦੀ ਪਹਿਲੀ ਉਡਾਰੀ। ਹਾਂਜੀ, ਸਿੱਖ ਫਕੀਰ
ਬਿਹੰਗਮੀ ਮਾਰਗ 'ਤੇ ਚੱਲਣ ਵਾਲੇ ਲੋਕ ਹਨ। ਸਿੱਖ ਫਕੀਰ ਬਿਹੰਗਮੀ ਮਾਰਗ 'ਤੇ ਚੱਲਣ ਵਾਲੇ ਲੋਕ ਹਨ। ਜਦ ਨਾਮ ਦੇ ਖੰਭ ਨਿਕਲ ਪੈਂਦੇ ਹਨ ਤਦ ਇਹ ਉਹਨਾਂ ਆਕਾਸ਼ਾਂ ਵਿੱਚ ਉੱਡਦੇ ਹਨ ਜਿਨ੍ਹਾਂ ਦੇ ਚਾਨਣ ਨਾਲ ਕਵੀ ਹੋਰਾਂ ਦੇ ਅਕਲ ਦੇ ਪਰ ਸੜਨ ਲੱਗ ਪੈਂਦੇ ਹਨ। ਹਾਂਜੀ, ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ, ਪਰ ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ, ਪਰ ਇਹ ਜੀਵਨ ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਤਦੇ ਆਏ ਮਿਲ ਗੁਰਸਿੱਖ ਆਏ ਮਿਲ ਦੀ ਪ੍ਰਾਰਥਨਾ ਸਤਿਗੁਰਾਂ ਨੇ ਸਾਨੂੰ ਸਿਖਾਈ ਹੈ। ਬਿਨਾਂ ਗੁਰਸਿੱਖਾਂ ਦੇ, ਬਿਨਾਂ ਗੁਰਮੁੱਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਬਿਨਾਂ ਗੁਰਸਿੱਖਾਂ ਦੇ, ਬਿਨਾਂ ਗੁਰਮੁੱਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਅੰਮ੍ਰਿਤ ਛਕਾਉਣਾ ਇਸੇ ਗੁੱਜੇ ਖਮੀਰ ਦੀ ਰਾਸ ਦੇਣੀ ਹੈ। ਅਤੇ ਹਾਂਜੀ, ਸਿੱਖੀ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਧਿਆਨ ਇਹ ਸਿੱਖ ਫਕੀਰਾਂ ਦਾ ਸੌਖਾ ਹੈ, ਧਿਆਨ ਸਿੱਖ ਫਕੀਰਾਂ ਦਾ ਸੌਖਾ ਹੈ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ। ਹਾਂਜੀ, ਸਿੱਖਾਂ ਦਾ ਧਿਆਨ ਇਹ ਪ੍ਰੀਤ ਨਿਰੰਕਾਰੀ ਵਿੱਚ ਨਸ਼ਟ ਹੋਣ ਦਾ ਨਾਮ ਹੈ। ਹੱਡੀ ਮਾਸ ਚਮੜਾ ਲਹੂ ਮਿੱਝ ਮਨ ਬੁੱਧ ਅਹੰਕਾਰ ਕਾਮ ਕ੍ਰੋਧ ਲੋਭ ਮੋਹ ਇਹਨਾਂ ਸਭਨਾਂ ਨੂੰ ਮੋੜ ਮੋੜ ਕੇ ਸਤਿਗੁਰੂ ਦੀ ਪ੍ਰੀਤ ਦੇ ਰੰਗਾਂ ਵਿੱਚ ਰੰਗਣ ਚਾੜਨੀ, ਇਹ ਸਿੱਖਾਂ ਦਾ ਧਿਆਨ ਹੈ। ਹਾਂਜੀ, ਹੱਡੀ ਮਾਸ ਚਮੜਾ ਮਿੱਝ ਲਹੂ ਮਨ ਬੁੱਝ ਅਹੰਕਾਰ ਕਾਮ ਕ੍ਰੋਧ ਮੋਹ ਇਹਨਾਂ ਸਭਨਾਂ ਨੂੰ ਮੋੜ ਮੋੜ ਕੇ ਸਤਿਗੁਰੂ ਦੀ ਪ੍ਰੀਤ ਦੇ ਰੰਗਾਂ ਵਿੱਚ ਰੰਗਣ ਚਾੜਨੀ, ਇਹ ਸਿੱਖਾਂ ਦਾ ਧਿਆਨ ਹੈ। ਜਿਉਂਦੇ ਮੋਏ ਹੋਏ ਦਾ ਨਾਮ ਸਿੱਖ ਹੈ। ਸਤਿਗੁਰਾਂ ਦੇ ਬੈ ਖਰੀਦ ਗੋਲਾ ਬਣਨ ਦਾ ਨਾਮ ਸਿੱਖ ਹੈ। ਭਾਈ ਮੰਝ ਜੀ ਦੀ ਸਾਖੀ ਯਾਦ ਕਰੋ, ਸਿੱਖੀ ਧਿਆਨ ਇਹ ਸਤਿਗੁਰਾਂ ਦਾ ਹੋ ਰਹਿਣ ਦਾ ਨਾਮ ਹੈ। ਸਿੱਖੀ ਧਿਆਨ ਇਹ ਸਤਿਗੁਰਾਂ ਦਾ ਹੋ ਰਹਿਣ ਦਾ ਨਾਮ ਹੈ। ਤੇ ਅਖੰਡਕਾਰ ਪ੍ਰੀਤਮ ਸਤਿਗੁਰਾਂ ਤੋਂ ਨਾ ਵਿਛੜਨਾ ਹੀ ਧਿਆਨ ਹੈ। ਤੀਸਰਾ ਇਹ ਕਿ ਜਿਹੜਾ ਸਤਿਗੁਰਾਂ ਦਾ ਸਿੱਖ ਹੋਇਆ ਉਸਦੀ ਕਿਸ਼ਤੀ ਦੇ ਰੱਸੇ ਸੰਸਾਰ ਨਾਲੋਂ ਮਾਲਕਾਂ ਨੇ ਇੱਕਦਮ ਖੋਲ ਦਿੱਤੇ। ਜਾਣੋ ਨਾ ਮੈਂ ਕਿਸੇ ਕਾ ਨਾ ਮੇਰਾ ਕੋਈ, ਜਿਹਾ ਕੋਰਾ ਬਣਨਾ ਜ਼ਰੂਰੀ ਹੈ। ਪਰ ਅੰਦਰੋਂ ਦੁਨੀਆ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ ਤੇ ਨਾ ਹੀ ਰਿਸ਼ਤੇਦਾਰੀ ਦੀਆਂ ਰੱਸੀਆਂ ਕਸਣੀਆਂ ਹਨ। ਹਾਂਜੀ, ਸਿੱਖੀ ਫਕੀਰੀ ਇਹ ਬੜੀ ਨਾਜ਼ੁਕ ਵਸਤੂ ਹੈ। ਸਿੱਖੀ ਫਕੀਰੀ ਇਹ ਬੜੀ ਨਾਜ਼ੁਕ ਵਸਤੂ ਹੈ, ਜਿਹੜੀਆਂ ਵਸਤੂਆਂ ਦੇ ਛੋ ਜਾਣ ਨਾਲ ਵੀ ਮੈਲੀ ਹੋ ਜਾਂਦੀ ਹੈ। ਸਿੱਖ ਫਕੀਰਾਂ ਨੂੰ ਦੁਨੀਆ ਨਾਲ, ਹੋਂਤਾਰੀ ਲੋਕਾਂ ਨਾਲ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜ੍ਹਦਾ। ਹਾਂਜੀ, ਸਿੱਖ ਫਕੀਰਾਂ ਨੂੰ ਦੁਨੀਆ ਨਾਲ, ਹੋਂਤਾਰੀ ਲੋਕਾਂ ਨਾਲ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜ੍ਹਦਾ। ਉਹਨਾਂ ਦੀਆਂ ਅੱਖਾਂ ਦੇ ਪਿੱਛੇ ਰੱਬ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ਅਲਿਪਤ ਹੋ ਰਹਿੰਦੇ ਹਨ। ਇਹ ਇੱਕ ਤੰਗ ਜਿਹਾ ਰਾਹ ਹੈ। ਹਾਂਜੀ, ਇਹ ਇੱਕ ਤੰਗ ਜਿਹਾ ਰਾਹ ਹੈ, ਪਰ ਜੋਤ ਨਿਰੰਕਾਰੀ ਦੇ ਅਵਚਲ ਨਗਰ ਨੂੰ ਇਹੋ ਹੀ ਰਾਹ ਜਾਂਦਾ ਹੈ। ਅਸਲ ਵਿੱਚ ਇਹ ਅਲਿਪਤ ਵਰਤੀ ਸੰਸਾਰ ਦਾ ਭਲਾ ਕਰਨੇ ਹਾਰੇ ਹਨ। ਹਾਂਜੀ, ਇਹ ਦੁਨੀਆ ਦਾ ਭਲਾ ਕਰਨ ਵਾਲੇ ਅਵਚਲ ਨਗਰ ਪਹੁੰਚੇ ਤੇ ਉੱਥੋਂ ਦੇ ਵਾਸੀ ਹੋਏ, ਪਰ ਹਾਂ, ਉਹਨਾਂ ਦੇ ਨਾਮਾਂ ਤੇ ਨਿਸ਼ਾਨਾਂ ਦੀ ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਖਬਰ ਨਹੀਂ। ਸੰਸਾਰ ਦਾ ਅਸਲੀ ਭਲਾ ਕਰਨ ਵਾਲੇ ਗੁਫਾ ਵਿੱਚੋਂ ਨਿਕਲ ਕੇ ਸੂਲੀਆਂ ਪਰ ਚੜ ਗਏ ਤੇ ਉਹਨਾਂ ਦੇ ਸੀਸ ਜਿਨ੍ਹਾਂ ਦਾ ਭਲਾ ਕਰਨ ਆਏ ਉਹਨਾਂ ਦੀਆਂ ਤਲਵਾਰਾਂ ਨੇ ਉਡਾਏ। ਲੋਕੀ ਪਰ ਉਪਕਾਰ ਨੂੰ ਉੱਠ ਭੱਜਦੇ ਹਨ, ਜਿਉਂ ਥੁੱਕਾਂ ਨਾਲ ਵੜੇ ਪੱਕ ਜਾਣਗੇ। ਲੋਕੀ ਭਾਈਚਾਰਾ ਬਣਾਉਣ ਦੇ ਯਤਨਾਂ ਵਿੱਚ ਹਨ, ਪਰ ਸੱਚ ਤਾਂ ਇਹ ਹੈ कि जिथे एक आदमी दे बनाउन वास्ते मिंट मिंट तुरों दरगाओं सुनेहे आउंदे हन, कंटी कड़ियाल वजदे हन, कई फरिश्ते देवते छाया रखदे हन, ते फेर अनेकां जन्मां पिछों एक रूह तैयार होंदी है। इसे करके सच दे अवलाखी सिमरन वाले दुनिया थी सदा अलिप्त रहंदे हन। साच नाम मेरा मन लागा, लोगन स्यो मेरा ठाठा बागा, बाहर सूत सगल स्यो मोला, अलिप्त रहो जैसे जल में कोला रहाओ, मुख की बात सगल स्यो करता, जी संग प्रभ अपना तरता, दीस आवत है बहुत प्याला, सगल चरण की ए मन राला, नानक जी नानक जन गुर पूरा पाया, अंतर बाहर एक दिखाया। जिस गुरसिख ने उपरले टाई अखर पढ़ले हन, उस दी सुरत एक खास अंदाज विच रहंदी है। हाँ जी, जिस गुरसिख ने उपरले टाई अखर पढ़ले हन, उस दी सुरत एक खास अंदाज विच रहंदी है। अपने केंद्र ते हेठां कदी नहीं आउंदी, ते जे आवे ता अंग मुड़ मुड़ जांदे हन, बीमारी जई चिमट जांदी है। जै तन बाणी विसर जाए, ज्यो पक्का रोगी विलाए, ते सतगुरु दी मेहर नाल, सतसंगत नाल, उना दे प्यार नाल, श्री गुरु ग्रंथ साहब जी महाराज दे दर्शन नाल, चट फेर अपनी उचाई ते जा पहुंचदी है। जिवें कवियां दी सुरत किसे किसे वेले चढ़दी है, इस तो उल्ट संतां दी सुरत किसे विरले वेले अपने मुकद्दर अंदाजे थी जेड़ा बड़ा ही उच्चा हुंदा है हेठां आउंदी है, पर उस वेले दे उना दे पा दी क्यामत आ जांदी है। नाम दे रसियां लई कड़ी कड़ी दे कड़ियाल हन, गालां कड़दे कड़दे फुल वरसाउन लग पैंदे हन, फकीर दी ताबिया बादशाह ते शेर दी ताबिया वर्गी हुंदी है, बेनियाज हुंदी है, ओ सदा नाम दे नशे विच हुंदा है। इस नशे दी टोट नहीं, जेड़ा फकीर नाल छो भी जाए उसदा भी भला हो जांदा है। ज्यों चंदन नू छो हो तां खुशबू ही दिंदा है। असली सिखी जिंदगी अब चली जोत है, दुनिया इस नू तरस रही है। अब असली सिखी जिंदगी अब चली जोत है, दुनिया इस नू तरस रही है। सतगुरु जी मेहर करन असी दुनिया दे धंधियां विच ना फसीए। हां जी, दुनिया साडे चरण धोवे ते असी जोत दियां मिसालां हो, सारे संसार उपर चानन करिए। सिखी तारण करनी औखी जरूर है, पर है ओ चीज जिस वास्ते सब लोग तड़फ रहे हन पर लभदी नहीं। सानू दरगाह दा पता है, पर असी मूर्ख बालकां वांग धर्मसाल छोड़ हरमंदर वल पिट कर दुनिया दे टलदे परछावियां वल दौड़ना एक बड़ी दनाई समझी बैठे हां। मेरा प्रयोजन ए नहीं कि असा जानवरा वांग जंगल कछने हन, नहीं, साडा घर होना है जिसदा सब थी वड्डा ते सोना कमरा धर्मसाल होनी है। हां जी, असी जानवरा वांग जंगल कछने नहीं हन, नहीं हन, साडा घर होना है जिसदा सब थी वड्डा ते सोना कमरा धर्मसाल होनी है, जिथे साडे सतगुरु दा दरबार होना है, ते असी मावां पुत्तां वोटियां खसमां बालां बच्चियां ने सतगुरु दे टैलिए बन नाल दे कमरे हुकम बद्दे गुलामां वांग मलने हन। ओ कर जिसदा ड्राइंग हॉल धर्मसाल है, ओ सिखदा है, नहीं सिख सतगुरां दे पहले ते होर सब कुछ पिछो। कूड़ियां इज्जतां ते दुनिया दियां तड़ेबाजियां थी असां मूंह मोड़ना है। अंदर बाहर सतगुरां दी धर्मसाल दी सेवा वास्ते असी जीना है जी। साडे घरां विच राग रंग खुशियां आनंद अब चली जोत वाले होने हन जी। अंदर बाहर सतगुरु दी धर्मसाल दी सेवा करन वास्ते असां जीना है। साडे घरां विच ਰਾਗ ਰੰਗ ਖੁਸ਼ੀਆਂ ਆਨੰਦ ਇਹ ਅਬਚਲੀ ਜੋਤ ਵਾਲੇ ਹੋਣੇ ਹਨ ਜੀ। ਸਤਿਗੁਰ ਜੀ ਮਿਹਰ ਕਰਨ, ਜੇ ਇਹ ਹੋਵੇ ਤਾਂ ਸਾਡਾ ਪੰਥ ਜਗਤ ਭਰ ਦੇ ਦੁੱਖੜੇ ਦੂਰ ਕਰਨ ਦੇ ਸਮਰੱਥ ਹੋਵੇ। ਹਾਂ ਜੀ, ਸਤਿਗੁਰ ਜੀ ਮਿਹਰ ਕਰਨ, ਜੇ ਇਹ ਹੋਵੇ ਤਾਂ ਸਾਡਾ ਪੰਥ ਜਗਤ ਭਰ ਦੇ ਦੁੱਖੜੇ ਨੂੰ ਦੂਰ ਕਰਨ ਦੇ ਸਮਰੱਥ ਹੋਵੇ। ਸਤਿਗੁਰ ਜੀ ਸਾਈ ਹੋਵਨ, ਸੁਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋਂ ਡੀਠੀ ਰਹਾਓ, ਤੈ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੈ ਹਰ ਰੰਗਾ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਤੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੇ ਸਵਾਦ ਰਹਾਓ, ਮਾਤ ਪਿਤਾ ਬੰਦਫ ਹੈ ਸੋਈ, ਮਨ ਹਰ ਕੋ ਐਲਾਦ, ਸਾਧ ਸੰਗ ਗਾਏ ਗੁਣ ਗੋਬਿੰਦ, ਬਿਨਸਿਓ ਸਭ ਪਰਮਾਦ, ਡੋਰੀ ਲਪਟ ਰਹੀ ਚਰਨੈ ਸੰਗ, ਪਰੰਪੈ ਸਗਲੇ ਖਾਦ, ਏਕ ਆਧਾਰ ਨਾਨਕ ਜਨ ਕੀਆ, ਬਹੁਰ ਨਾ ਜੋਨ ਪਰਮਾਦ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ੍ਰਵਣ ਸੁਨਾਵਨਾ ਰਹਾਓ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ, ਸੰਤ ਕਿਰਪਾ ਤੇ ਹਿਰਦੈ ਵਾਸੇ, ਦੂਜਾ ਪਾਉ ਮਿਟਾਵਨਾ, ਭਗਤ ਦਿਆ ਤੇ ਬੁੱਧ ਪਰਗਾਸੇ, ਦੁਰਮਤ ਦੁੱਖ ਤਜਾਵਨਾ, ਦਰਸਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨਾ ਪਾਵਨਾ, ਨੌ ਨਿਧ ਰਿੱਧ ਸਿੱਧ ਪਾਈ, ਜੋ ਤੁਮਰੇ ਮਨ ਪਾਵਨਾ, ਸੰਤ ਬਿਨਾ ਮੈਂ ਥਾਉ ਨਾ ਕੋਈ, ਅਵਰ ਨਾ ਸੂਜੈ ਜਾਵਨਾ, ਸੰਤ ਬਿਨਾ ਮੈਂ ਥਾਉ ਨਾ ਕੋਈ, ਅਵਰ ਨਾ ਸੂਜੈ ਜਾਵਨਾ, ਮੋਹੇ ਨਿਰਗੁਣ ਕੋ ਕੋਏ ਨਾ ਰਾਖੈ, ਸੰਤਾਂ ਸੰਗ ਸਮਾਵਨਾ, ਮੋਹੇ ਨਿਰਗੁਣ ਕੋ ਕੋਏ ਨਾ ਰਾਖੈ, ਸੰਤਾਂ ਸੰਗ ਸਮਾਵਨਾ, ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮਦੇ ਹਰ ਹਰ ਰਾਵਨਾ, ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮਦੇ ਹਰ ਹਰ ਰਾਵਨਾ। ਗੁਰਬਾਣੀ ਵਿਚਾਰ ਨੰਬਰ 19, ਧਰਮ ਪ੍ਰਚਾਰ ਭਾਗ 9, ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਹੁ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਵੱਖ ਵੱਖ ਵਿਸ਼ੇ ਤੇ 132 ਲਿਖਤਾਂ ਲਿਖੀਆਂ ਹਨ। ਇਹ ਸਾਰੀਆਂ ਹੀ ਲਿਖਤਾਂ ਸਾਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਇਹਨਾਂ ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਆਪ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਅਤੇ ਆਇਆ ਜੀਵਨ ਸਫਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।